ਧੰਨਵਾਦ ਗੁਰੂ ਧੰਨਵਾਦ ਗੁਰੂ ਸਾਹਿਬ ਹਰਾਮ ਖੋਰ ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਤਾਣਕ ਰੂਪ ਰਹਾ ਕਰਤਾਰ ਹਮ ਅਵਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਫੁੱਲੇ ਸੁੱਤ ਦਾ ਰਸੂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸਤਨਾਮ ਵਾਹਿਗੁਰੂ ਸਾਹਿਬ ਜੀਓ ਮੰਤਰੰਗ ਰਾਮ ਰਾਮ ਨਾਮੰ ਦਯਾਨੰਗ ਸਰਬਤਰ ਪੂਰਨ ਹੈ ਗਿਆਨੰਗ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ ਦਯਾਲੰ ਸਰਬਤਰ ਜੀਆ ਪੰਚ ਦੁਖ ਵਿਵਰਜਿਤ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ ਉਪਦੇਸ਼ੰ ਸਮ ਮਿੱਤਰ ਛਤਰ ਹੈ ਭਗਵੰਤ ਭਗਤ ਪਾਵਨੀ ਪਰ ਨਿੰਦਾ ਨਹਿ ਸਰੋਤ ਸਰਵਣ ਆਪ ਤਿਆਗ ਸਗਲ ਰੇਣੁ ਕਹੈ ਖਟ ਲਖਣ ਪੂਰਨ ਪੁਰਖੈ ਨਾਨਕ ਨਾਮ ਸਾਧ ਸਵਜਨ ਹੈ ਪਰ ਨਿੰਦਾ ਨਹਿ ਸਰੋਤ ਸਰਵਣ ਆਪ ਤਿਆਗ ਸਗਲ ਰੇਣੁ ਕਹੈ ਖਟ ਲਖਿਆਣ ਪੂਰਨੰ ਪੁਰਖੈ ਨਾਨਕ ਨਾਮ ਸਾਧ ਸਵਜਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाई मान खोए बैठे गुरमुख प्यारे सत संगी जनों रात्रि वेले दे दीवान दी पास हाजरी भरदे होए आप जी ने इलाही बाणी दा कीर्तन सरवण कीता। शब्द पढ़िया जा रहा सी, जो जो दिस है सो सो रोगी, रोग रहत मेरा सतगुरु जोगी। साहब कह रहे सन, इस संसार विच किसे नूं भी तक लो, कोई ऐसा नहीं जिस नूं कोई ना कोई रोग ना लगा होवे। महाराज कहन लगे, मनुख नूं रोग लग गया होमे दा, पतंगे नूं रोग लग गया देखण दा, मच्छी नूं रोग लग गया जीभ दे स्वाद दा, भवरे नूं रोग लग गया सुगंधी महक मानण दा, हाथी नूं रोग लग गया काम दा, ते हजूर कहन लगे हरन नूं रोग लग गया नाद दा। जिस नूं भी तक ना हर एक रोगी नजर आया, ते कोई दुनिया विच अरोग है, ते गुरु ग्रंथ साहिब कहन लगे हां एक अरोग है जिन्हों कोई भी रोग नहीं लगता, कौन है जी? साहिब कहन लगे रोग रहत, इहदा अर्थ है रोग तो बिना, रोग रहत मेरा सतगुरु जोगी। जोगी दा अर्थ हुंदा मिलिया होया, ओ सतगुरु जिहड़ा परमेश्वर नाल अभेद होया है ओनू कोई रोग नहीं। ते कमाल दी गल, सतगुरु नू आप कोई रोग नहीं, पर जे किते कोई रोगी एदी चरण शरण विच आ जाए ते दाता ओदे रोग भी खंडन कर दिंदा है, अंदर दे रोग निवृत करदा है। खैर, जो आपां लड़ीवार सतगुरु महाराज जी दे पावन पवित्र शलोकां दी विचार कर रहे हां, अज जो आप जी ने शलोक सरवण कीता है, ए शलोक नंबर 40 है। साध संगत, कल गुरदेव दे 39 नंबर शलोक विच आपां ने विचार कीती सी कि जदो किसे दा अंदर तपदा होवे ते ओ बंदा भालदा कितो मैनू सकून सुख मिल जाए, ठंड मिल जाए। ते महाराज किंग ने कई वरी अग अंदर हुंदी है ते ठंड असी बाहरों हासिल करनी चाहने हां, ओदे नाल कदी अंदर शांत नहीं हुंदा, टिकदा नहीं। हजूर ने कहा, कहन लगे कोई चंदन दे रुख दी लकड़ विचों ठंड भालदा, कोई चंद्रमा दी ठंडी चाननी विचों अंदर दा सकून लभदा, ते हजूर कह रहे ने कोई सर्दी दी रुत विचों ठंड भालदा। महाराज साहब जीओ, कि इन्हां विचों ठंड मिलेगी? हजूर कहन लगे इन्हां तिन्हां विचों ठंड नहीं, जे ठंड लैनी चाहना तां गुरमुख प्यारे साध जना दी संगत करिया कर। हुण अज दा जदो शलोक पढ़िया, पिछले दी लड़ी नूं लै के आपां तुरीए, सतगुरु साधु तां अनेकां मिलदे ने, अनेक लिबास विच संत महापुरश मिलदे ने, पर तुसी किरपा करके सानू कोई लक्षण, कोई ना कोई परिभाषा, कोई ना कोई उहनां दे जीवन नूं परखण वाली कसौटी दस दिओ, जिहदे नाल सानू समझ पै जाए कि ऐस महापुरश दे कोल बैठ के मेरे अंदर नूं ठंड मिल सकदी। ते सतगुरु ने फिर अज बचन बड़े कमाल दे कीते, कहन लगे गल सिखा बिलकुल तेरी ठीक है, हर एक दा कोई ना कोई लक्षण हुंदा है। आ तन नूं किते रोग लगदा है, बुखार चढ़दा है, उहदा भी लक्षण है। शरीर टुटदा है, कांबा लगदा है, भावां कि जे बुखार है नहीं, पर आपां कह देंगे लक्षण अंज शरीर दे लगदे पए ने अज इस तरह जिवें किते मेरे तन नूं बुखार चढ़ना होवे। ध्यान रखना, लक्षण तो बंदा पहचानिया जांदा है, हर चीज किसे ना किसे लक्षण तो पहचानी जांदी है, उहदी ना कोई वखरी पहचान है। जे किसे दियां अखां विच खून उतरिया होवे, चेहरा लाल होवे, मत्थे ते त्यूड़ी होवे, ओ बोले भावें ना, पर उदे चेहरे दे लक्षण दस दे पे ने ए बंदा अंदरो अत दा क्रोध विचाया होए। कोई लक्षण है क्रोधी दा, जदो चेहरे दा रंग पीला है उदे रंग नू देख के आपा भावे बोले भी ना, पर कह देंगे की कारण कि तू बड़ा घबराया होया है। एदा मतलब घबराहट दा भी लक्षण है, बुखार दा भी लक्षण है, क्रोध दा भी लक्षण है। ते जदो किसे दा चेहरा होवे खिड़िया भावे ओ बोले ना, पर उदे हसू हसू चेहरे नू आपा पढ़ के कह देंगे अज प्रसन्न बड़ा नजर आना। एदा मतलब उदा फेस सानू कुछ कह रहा है, कुछ लक्षण ने। सतगुरु कहिंदे ने कल्ले चेहरे दे नहीं, हर एक दे लक्षण वख वख ने। किसे पशु पंछियां वल तको उन्हां दे भी लक्षण ने। आपां देखने आ कहांगे शेर दा लक्षण है वह केवल मांस खांदा है, आपां कहांगे बकरी मझ गां इहदा लक्षण केवल इन्ना है ये घास फूस खा के गुजारा कर दीए। कहण तो मुराद के हर एक दा लक्षण है। ते अज पुछिए सतगुरु जेड़े महापुरुषां दे नेड़े तुसी कहिंदे हो बैठ जाओ ते अंदर दा सुख मिलेगा, उन्हां दे लक्षण की ने। ते थोड़ा जिहा जे ध्यान दिया जे जो पंचम पिता ने कहा बचन आपां ओही करने ने। साहिब कहन लगे गुरसिखा जे उन्हां नूं पहचानना चाहना ते उन्हां महापुरुषां दे एक नहीं दो नहीं पूरे छे लक्षण ने। उन्हां छे लक्षणां तो बड़ी आसानी नाल तू परख लएगा कि की इहदे नेड़े बैठ के मैनूं ठंड मिल सकदी है, कि यह मैनूं सुख दे सकदा है। ते कमाल दी बात गुरसिखो धन गुरु ग्रंथ साहिब जी ने किन्नी कु कृपा की, दिन रात मना तू रोम रोम शुकर करें ता भी थोड़ा है। देख तेरे सतगुरु किन्नी कु अगवाई देंदे ने। कहिंदे ने जे अंदर दी ठंड लैनी आ गुरमुख दी संगत कर, ते नाल कहिंदे ने आ मैं तैनूं दसां गुरमुख दे लक्षण की। सतगुरु ने ना इस शलोक अंदर छे लक्षण दसे। पहला ते साहिब ने कहा जिहड़ा महापुरुष है ना ओदी रसना दे उपर केवल उस राम दा नाम रहिंदा है जिहड़ा राम हर एक दे अंदर रमिया होया है। हजूर ने कहा कहन लगे इस नाल जदो ओ नाम जपदा ध्यान प्रभु विच टिकांदा है, पहला लक्षण ओदा है जपना ते परमेश्वर विच ध्यान टिकाणा। साहिब कहन लगे इस तों अगे फिर सारे लक्षण शुरू हुंदे ने। ओ दुख ते सुख नूं बराबर जानदा है, ओ निर्मल हुंदा है, ओ निर्वैर हुंदा है, हर एक उपर दया करदा है, ओदा भोजन केवल नाम हो जांदा है, ओ माया विच निरलेप रहिंदा है, ओदे सामने दुश्मन आ जाए मित्र आ जाए इको जिहा उपदेश करदा है। साहिब कह लगे ओ कन्नां नाल कदी किसे दी निंदिया नहीं सुख सुनदा, जे कोई कुछ कह भी देवे ओनू जर के हर एक दे चरणां दी धूड़ बन जांदा है। ए मोटी मोटी मैं संखेप जी अर्ज की। सतगुरु की बाणी पढ़ने आ पूर्ण पुरश केड़ा है, असी आम तौर ते कहने ए महापुरुष पूर्ण है, ए पूर्ण ब्रह्म ज्ञानी है, ए पूर्ण पहुंचे हुए महापुरुष ने। पर मैं एक अर्ज करांगा मैं किसे संत किसे महापुरुष किसे बंदगी वाले दे विरोध विच कोई शब्द नहीं कह रहा, ते गुरु कृपा करे प्रेम विच भिजियां हुईयां रूहां दे प्रति कदी इस मुख विचों आप शब्द ना निकले। सिर्फ मैं गुरु ग्रंथ साहिब दी बाणी विचों अर्ज कर रहा। आपां दावे तां सारे करने आ इह महापुरश पूर्ण ने, पर कदी गुरु ग्रंथ साहिब जी नूं पुछिआ दाता जी पूर्ण दी परिभाषा की हुंदी है, आपणे मन विच ही बणाई बैठे आ ना, कदी सतगुरु नाल गल्लां कीतियां ने। गुरु तेग बहादुर जी नूं पुछिए सतगुरु पूर्ण पुरख दे की लक्षण ने, ते सतगुरु ने सोरठ राग दे शब्द विच इह वचन कीता। कहिण लगे जे तूं पुछणी आ गया ना पूर्ण पुरश कौण है, हजूर आरंभ विच कहिंदे ने जो नर दुख मैं दुख नहीं माने। गुरु तेग बहादुर जी दे मुताबिक पूर्ण पुरश कौन है, साहिब कहिंदे ने जो नर नरदार ते मनुख दुख मैं दुख नहीं माने। हुण ध्यान देना है शब्द वल, इहदा मतलब के पूर्ण पुरख नूं भी दुख आउंदा है, पर कृपा इन्नी ओ दुख नूं कदी दुख जानदे ही नहीं। जो नर दुख मैं दुख नहीं माने, दुख आउंदा पर दुख दी परवाह नहीं करदा। सुख सने अर पै नहीं जाकै कंचन माती माने, दुख नू दुख नहीं मानदा। सुख आया ते रब नू भुलदा नहीं, ओदे सामने भावे किसे दी मिट्टी पई होवे ते भावे किसे दा सोना पिया होवे, ओ मिट्टी ते सोने दोनां नू इको नजर नाल देखदा। ए नहीं ਕਿ ਜਿਹਦੇ ਪੱਲੇ ਕੁਝ ਨਹੀਂ ਉਹਦੇ ਨੇੜੇ ਨਹੀਂ ਢੁਕਦਾ, ਜਿਹਦੇ ਘਰ ਧਨ ਦੌਲਤ ਦੇ ਅੰਬਾਰ ਲੱਗੇ ਨੇ ਉਹਦੇ ਘਰ ਆਪ ਚੱਲ ਕੇ ਜਾਂਦਾ ਹੈ। ਮਹਾਂਪੁਰਸ਼ ਹੋਵੇ ਜਿਹੜਾ ਸੋਨੇ ਤੇ ਮਿੱਟੀ ਦੋਨਾਂ ਨੂੰ ਇੱਕ ਬਰਾਬਰ ਸਮਝਦਾ। ਸਾਹਿਬ ਕਹਿ ਰਹੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇ ਅਰ ਭੈ ਨਹੀਂ ਜਾਂਕਾ, ਕੰਚਨ ਮਾਟੀ ਮਾਨੈ। ਮੈਂ ਅਰਜ਼ ਕੀਤੀ ਕੰਚਨ ਦਰ ਤੇ ਸੋਨਾ, ਉਹਨੂੰ ਮਿੱਟੀ ਦੇ ਬਰਾਬਰ ਜਾਣਦਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਪੂਰਨ ਪੁਰਸ਼ ਦੇ ਲੱਛਣ ਨੇ। ਆ ਸਾਡੀ ਜਿਹੜੀ ਮਨੋਬਿਰਤੀ ਇਹ ਵੇ ਸਾਨੂੰ ਕੁਝ ਸੁੱਖ ਦੇ ਨਾ, ਸਾਡਾ ਉਹਦੇ ਨਾਲ ਮਿਲਣ ਦਾ ਰਵੱਈਆ ਕੁਝ ਹੋਰ ਹੋਵੇਗਾ, ਤੇ ਜਿਹਦੇ ਤੋਂ ਸਾਨੂੰ ਕੋਈ ਖੇਦ ਕੋਈ ਠੇਸ ਪਹੁੰਚੀ ਹੋਵੇ ਉਹਨੂੰ ਮਿਲਣ ਦਾ ਰਵੱਈਆ ਕੁਝ ਹੋਰ ਹੋ ਜਾਏ। ਪਰ ਪੂਰਨ ਪੁਰਸ਼ ਦਾ ਇਹ ਨਹੀਂ। ਸਤਿਗੁਰੂ ਗੁਰੂ ਰਾਮਦਾਸ ਤਾਂ ਕਹਿੰਦੇ ਨੇ ਜਿਹੜਾ ਪੂਰਨ ਪੁਰਸ਼ ਹੈ ਨਾ, ਉਹ ਤਾਂ ਇੱਥੋਂ ਤੱਕ ਕਹਿੰਦਾ ਮੇਰੇ ਪ੍ਰਭੂ ਜੇ ਤੂੰ ਮੈਨੂੰ ਸੁੱਖ ਦਿੱਤਾ ਤਾਂ ਵੀ ਮੈਂ ਤੇਰਾ ਬਣ ਕੇ ਰਹਿਣੇ, ਤੇ ਜਿੱਦਣ ਕਿਸੇ ਦਿਨ ਮੇਰੀ ਝੋਲੀ ਵਿੱਚ ਜਿਹਨੂੰ ਦੁਨੀਆਂ ਦੁੱਖ ਕਹਿੰਦੀ ਏ ਦੁੱਖ ਪਾ ਦਿੱਤਾ ਤਾਂ ਵੀ ਮੈਂ ਤੇਰਾ ਬਣ ਕੇ ਰਹਿਣਾ, ਤੇ ਇੱਕ ਕਿਰਪਾ ਕਰੀ ਮੇਰੇ ਸਾਈਆਂ ਜੇ ਤੂੰ ਮੈਨੂੰ ਰਜਵੀਂ ਰੋਟੀ ਦੇ ਦਿੱਤੀ ਤਾਂ ਵੀ ਮੈਂ ਤੇਰੇ ਦਰ ਤੇ ਝੁਕਾਂਗਾ, ਤੇ ਜੇ ਤੂੰ ਮੈਨੂੰ ਭੁੱਖ ਦੇ ਦਿੱਤੀ ਤਾਂ ਵੀ ਮੈਂ ਤੇਰੀ ਬਣ ਕੇ ਰਹਾਂ। ਇਹ ਪੂਰਨ ਪੁਰਸ਼ ਦੇ ਲੱਛਣ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇ ਅਰ ਭੈ ਨਹੀਂ ਜਾਂਕਾ, ਕੰਚਨ ਮਾਟੀ ਮਾਨੈ। ਤੇ ਗੁਰੂ ਰਾਮਦਾਸ ਕਹਿੰਦੇ ਨੇ ਜੇ ਚੁੱਕ ਦੇ ਤਾਂ ਤੁਝੈ ਆਰਾਧੀ ਦੁੱਖ ਪੀ ਤੁਝੈ ਧਿਆਈ। ਪੂਰਨ ਪੁਰਸ਼ ਦੇ ਲੱਛਣ ਨੇ। ਸੁੱਖ ਦਏਗਾ ਤਾਂ ਵੀ ਤੇਰਾ, ਦੁੱਖ ਦੇ ਤਾਂ ਵੀ ਤੇਰਾ, ਜੇ ਸੁੱਖ ਦੇ ਤਾਂ ਤੁਝੈ ਆਰਾਧੀ ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਪਹਿਲਾ ਲੱਛਣ ਪੂਰਨ ਪੁਰਸ਼ ਦਾ ਇਹ ਵੇ ਗੁਰੂ ਤੇਗ ਬਹਾਦਰ ਜੀ ਦੇ ਮੁਤਾਬਕ। ਸੁੱਖ ਆਇਆ ਤਾਂ ਵੀ ਪ੍ਰੀਤਮ ਦੀ ਯਾਦ ਵੀ ਜੁੜਿਆ। ਹਜ਼ੂਰ ਅੱਗੇ ਲੱਛਣ ਕੀ ਨੇ? ਤੇ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ। ਪੂਰਨ ਪੁਰਸ਼ ਦਾ ਅਗਲਾ ਲੱਛਣ ਉਹ ਕਿਸੇ ਦੀ ਉਸਤਤ ਨਹੀਂ ਕਰਦਾ, ਤੇ ਜੇ ਕਿਸੇ ਦੀ ਉਸਤਤ ਨਹੀਂ ਕਰਦਾ ਤੇ ਕਿਸੇ ਦੀ ਨਿੰਦਿਆ ਵੀ ਨਹੀਂ ਕਰਦਾ। ਉਸਤਤ ਤੇ ਨਿੰਦਿਆ ਨੂੰ ਸਮਝਣਾ, ਜਦੋਂ ਵੀ ਉਸਤਤ ਕਰਦਾ ਖੁਸ਼ਾਮਦੀ ਬੰਦਾ ਕਰਦਾ ਹੁੰਦਾ, ਨਿੰਦਿਆ ਜਦੋਂ ਵੀ ਕਰਦਾ ਤੇ ਵੈਰੀ ਕਰਦਾ ਹੁੰਦਾ। ਜਿਹੜਾ ਗੁਰਮੁਖ ਹੈ ਨਾ ਉਹ ਨਾ ਕਦੀ ਕਿਸੇ ਦੀ ਉਸਤਤ ਕਰਦਾ ਨਾ ਉਹ ਨਿੰਦਿਆ ਕਰਦਾ। ਅਸਲੀਅਤ ਜੇ ਜਿਹੜੀ ਉਸਤਤ ਹੈ ਇਹ ਵੀ ਸਿੱਕੇ ਦਾ ਦੂਜਾ ਪਾਸਾ, ਇੱਕ ਪਾਸੇ ਨਿੰਦਿਆ ਦੂਜਾ ਪਾਸਾ ਉਸਤਤ ਹੈ, ਦੋਨੋਂ ਇੱਕੋ ਜਿਹੇ। ਹੁਣ ਥੋੜੀ ਜੇ ਮੈਂ ਅਰਜ਼ ਕਰਾਂ ਉਸਤਤ ਦਾ ਭਾਵ ਕੀ? ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਕਹਿਣ ਲੱਗੇ ਉਸਤਤ ਦਾ ਮਤਲਬ ਹੈ ਕਿਸੇ ਨਗੁਣੀ ਚੀਜ਼ ਨੂੰ ਨਾ ਗੁਣਵਾਨ ਦੇ ਰੂਪ ਵਿੱਚ ਪ੍ਰਗਟ ਕਰਨਾ, ਉਹਨੂੰ ਕਹਿੰਦੇ ਨੇ ਉਸਤਤ, ਤੇ ਨਿੰਦਿਆ ਕਹਿੰਦੇ ਨੇ ਕੋਈ ਗੁਣਾ ਵਾਲਾ ਹੋਵੇ ਤੇ ਉਹਨੂੰ ਦੁਨੀਆਂ ਵਿੱਚ ਨਿਗੁਣਾ ਬਣਾ ਕੇ ਪੇਸ਼ ਕਰਨਾ। ਉਦਾਹਰਣ ਦੇ ਤੌਰ ਤੇ ਫੁੱਲ ਵਿੱਚ ਮਹਿਕ ਹੈ, ਇਹ ਮਹਿਕ ਨਾਲ ਭਰਪੂਰ ਹੈ, ਤੇ ਜਦੋਂ ਕਿਸੇ ਨੇ ਨਿੰਦਿਆ ਕਰਨੀ ਕਹੇਗਾ ਨਾ ਨੇੜੇ ਜਾਈ, ਫੁੱਲ ਦੇ ਪੱਲੇ ਤਾਂ ਕੁਝ ਨਹੀਂ, ਉਹ ਤਾਂ ਨਿਰਾ ਕੰਡਿਆਂ ਨਾਲ ਭਰਿਆ ਪਿਆ। ਫੁੱਲ ਨੂੰ ਕੰਡਾ ਕਹਿਣਾ ਇਹ ਫੁੱਲ ਦੀ ਨਿੰਦਿਆ ਹੈ, ਪਰ ਕੰਡੇ ਨੂੰ ਫੁੱਲ ਕਹਿ ਦੇਣਾ ਇਹ ਕੰਡੇ ਦੀ ਉਸਤਤ ਹੈ। ਕੰਮ ਤੇ ਦੋਨੋਂ ਹੀ ਗਲਤ ਨੇ ਨਾ। ਸਤਿਗੁਰੂ ਨੇ ਇਹੀ ਕਾਰਨ ਬਾਣੀ ਵਿੱਚ ਕਿਹਾ, ਕਹਿਣ ਲੱਗਾ ਸਿਖਾ ਜਿਹੜਾ ਬ੍ਰਹਮ ਗਿਆਨੀ ਪੂਰਨ ਪੁਰਸ਼ ਹੈ ਨਾ ਕਿਸੇ ਦੀ ਉਸਤਤ ਕਰਦਾ, ਸਮਰਾਟ ਦੀ ਉਸਤਤ ਨਹੀਂ, ਵੈਰੀ ਦੀ ਨਿੰਦਿਆ ਹੀ ਨਹੀਂ। ਇਹੀ ਕਾਰਨ ਮੇਰੇ ਹਜ਼ੂਰ ਕਦੀ ਬਾਬਾ ਨਾਨਕ ਜੀ ਦੇ ਜੀਵਨ ਨੂੰ ਪੜ੍ਹਨੇ ਆ, ਤੇ ਸਤਿਗੁਰੂ ਜਦੋਂ ਵਹੀਂ ਵਿੱਚੋਂ ਨਿਕਲ ਕੇ ਦੌਲਤ ਖਾਂ ਦੇ ਕੋਲ ਗਏ ਨਾ, ਤੇ ਸਤਿਗੁਰੂ ਨੇ ਸਲਾਮ ਨਹੀਂ ਕੀਤੀ, ਦਸਤ ਪੰਜਾ ਲਿਆ, ਹੱਥ ਮਿਲਾਇਆ, ਤੇ ਉੱਥੇ ਖਲੋਤੇ ਹੋਏ ਅਹਿਲਕਾਰਾਂ ਨੇ ਕਿਹਾ, ਕਹਿਣ ਲੱਗੇ ਨਵਾਬ ਦੇਖ ਤੁਹਾਡਾ ਇਹ ਮੁਲਾਜ਼ਮ ਸੀ, ਇਹਨੇ ਝੋਕੇ ਸਲਾਮ ਕਿਉਂ ਨਹੀਂ ਕੀਤੀ? ਤੇ ਹਜ਼ੂਰ ਨੇ ਕਿਹਾ ਤੁਸੀਂ ਨਵਾਬ ਤੋਂ ਨਾ ਪੁੱਛੋ, ਮੈਂ ਉੱਤਰ ਦੇਣਾ। ਸਲਾਮ ਉਹ ਕਰਦਾ ਜਿਹੜਾ ਹਿਰਸੀ ਹੋਵੇ, ਮੈਨੂੰ ਸਲਾਮ ਕਰਨ ਦੀ ਲੋੜ ਹੀ ਕੋਈ ਨਹੀਂ, ਮੈਂ ਇਹਦੇ ਤੇ ਕੋਈ ਹਿਰਸ ਰੱਖ ਕੇ ਆਏ, ਖੁਸ਼ਾਮਦ ਨਹੀਂ ਮੈਂ ਕਰਨੀ, ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ। ਉਹਨੂੰ ਕੋਈ ਲਾਲਚ ਨਹੀਂ, ਲਾਲਚ ਦੇ ਨੇੜੇ ਨਹੀਂ। ਸਾਹਿਬ ਕਹਿਣ ਲੱਗੇ ਫਿਰ ਕਿਸੇ ਨਾਲ ਉਹਨੂੰ ਮੋਹ ਵੀ ਨਹੀਂ, ਇਹ ਨਹੀਂ ਵੀ ਪੁੱਤਰਾਂ ਧੀਆਂ ਦਾ ਮੋਹ ਹੋਵੇ। ਤੇ ਦੂਸਰੀ ਗੱਲ, ਜਦੋਂ ਰੱਬ ਇੰਨੀ ਕਿਰਪਾ ਕਰਦਾ, ਸਤਿਗੁਰੂ ਨੇ ਕਮਾਲ ਕਰ ਦਿੱਤੇ ਬਚਨ, ਦੇਖੋ ਪਹਿਲਾਂ ਇੱਕ ਇੱਕ ਚੀਜ਼ ਗਿਣੀ, ਉਹ ਦੁੱਖ ਵਿੱਚ ਦੁਖੀ ਨਹੀਂ, ਸੁੱਖ ਵਿੱਚ ਭੁੱਲਦਾ ਨਹੀਂ, ਉਹ ਮਿੱਟੀ ਤੇ ਸੋਨੇ ਨੂੰ ਬਰਾਬਰ ਜਾਣਦਾ, ਕਿਸੇ ਦੀ ਉਸਤਤ ਨਹੀਂ ਕਰਦਾ, ਕਿਸੇ ਦੀ ਨਿੰਦਿਆ ਨਹੀਂ ਕਰਦਾ, ਉਹਨੂੰ ਮੋਹ ਨਹੀਂ, ਉਹਨੂੰ ਲੋਭ ਨਹੀਂ। ਤੇ ਸਤਿਗੁਰੂ ਅਖੀਰ ਵਿੱਚ ਕਹਿਣ ਲੱਗੇ ਇਸੇ ਪੰਕਤੀ ਦੇ, ਕਹਿਣ ਲੱਗੇ ਕਈ ਵਾਰੀ ਬੰਦਾ ਇਹ ਕੰਮ ਕਰ ਸਕਦਾ ਕਿ ਦੁੱਖ ਵਿੱਚ ਦੁਖੀ ਨਾ ਹੋਵੇ, ਸੁੱਖ ਵਿੱਚ ਵੀ ਇੱਕੋ ਜਿਹਾ ਰਹੇ, ਉਹ ਸੋਨੇ ਨੂੰ ਮਿੱਟੀ ਨੂੰ ਇੱਕ ਜਾਣੇ,
ਉਸਤ ਨਿੰਦਿਆ ਵੀ ਨਾ ਕਰੇ, ਪਰ ਇੰਨਾ ਕੁਝ ਕਰਕੇ ਫਿਰ ਇੱਕ ਨਫ਼ਰਤ ਪੈਦਾ ਹੁੰਦੀ ਹੈ, ਮੇਰੇ ਨਾਲੋਂ ਉੱਚਾ ਕੋਈ ਨਹੀਂ। ਕਹਿਣ ਲੱਗੇ ਜਿਹੜਾ ਬ੍ਰਹਮ ਗਿਆਨੀ ਉਹਦੇ ਅੰਦਰ ਇਹ ਵੀ ਹੰਕਾਰ ਨਹੀਂ ਕਿ ਮੈਂ ਇੰਨਾ ਕੁਝ ਜੀਵਨ ਕਮਾ ਚੁੱਕਾ। ਨਾ ਨਿੰਦਿਆ ਨਾ ਉਸਤ ਜਾਂ ਕਹਿ ਲੋਭ ਮੋਹ ਅਭਿਮਾਨਾ। ਅਗਲਾ ਉਹਦਾ ਲੱਛਣ ਕੀ, ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਹਰਖ ਇਹਦਾ ਅਰਥ ਖੁਸ਼ੀ, ਸੋਗ ਦਾ ਅਰਥ ਗਮੀ। ਜੇ ਘਰ ਵਿੱਚ ਵਾਹਿਗੁਰੂ ਨੇ ਕੋਈ ਦਾਤ ਦੇ ਦਿੱਤੀ ਤਾਂ ਵੀ ਅਰਦਾਸ ਵੀ ਜੁੜਦਾ, ਤੇ ਜੇ ਉਹਨੇ ਅਰਦਾਸ ਦਿੱਤਿਆਂ ਉਹ ਅਰਦਾਸ ਕਰਦਿਆਂ ਕਰਦਿਆਂ ਵਸਤੂ ਖੋਲੀ ਤੇ ਹਰਕ ਸੋਗ ਨਹੀਂ, ਉਸ ਗੁਰਮੁਖ ਦੇ ਪੂਰਨ ਪੁਰਖ ਦੇ ਮਨ ਵਿੱਚੋਂ ਨਿਕਲਦਾ ਦਾਤਾ, ਜਿਸ ਕੀ ਬਸ ਕਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਾਨੇ ਮਤ ਹੈ। ਹਰਕ ਸੋਗ ਤੇ ਰਹਿ ਨਿਆਰੋ ਨਿਰਲੇ ਤੇ ਨਾਹੇ ਮਾਨ ਅਪਮਾਨਾ। ਉਹਨੂੰ ਇਹ ਨੀ ਮੇਰੀ ਇੱਜ਼ਤ ਕੌਣ ਕਰਦਾ, ਉਹਨੂੰ ਇਹ ਨੀ ਮੇਰੀ ਨਰਾਦਰੀ ਕੌਣ ਕਰਦਾ। ਸਤਿਗੁਰੂ ਹੋਰ ਉਸ ਪੂਰਨ ਪੁਰਸ਼ ਵਿੱਚ ਕੀ ਲੱਛਣ ਨੇ? ਕਹਿਣ ਲੱਗੇ ਆਸਾ ਮਨਸਾ ਸਗਲ ਤਿਆਗੈ। ਜਿਹੜੇ ਅੰਦਰ ਮਨ ਦੀਆਂ ਆਸਾਂ ਨੇ ਨਾ, ਮੇਰੇ ਕੋਲ ਆਹ ਕੁਝ ਆ ਜਾਏ ਆਹ ਕੁਝ ਬਣ ਜਾਏ, ਕਹਿਣ ਲੱਗੇ ਉਹਨੇ ਮਨ ਦੀਆਂ ਆਸਾਂ ਸਾਰੀਆਂ ਖਤਮ ਕਰ ਦਿੱਤੀਆਂ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਇਨ ਤੇ ਘੱਟ ਬ੍ਰਹਮ ਨਿਵਾਸਾ। ਸਤਿਗੁਰੂ ਇਹ ਪੂਰਨ ਪੁਰਖ ਕਮਾਈ ਨਾਲ ਬਣੀ ਦਾ? ਹਜ਼ੂਰ ਕਹਿਣ ਲੱਗੇ ਇਕੱਲੀ ਕਮਾਈ ਨਾਲ ਨਹੀਂ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ। ਤੇ ਪੂਰਨ ਪੁਰਖ ਇੱਕ ਦਿਨ ਕੀ ਬਣ ਗਿਆ? ਨਾਨਕ ਲੀਨ ਭਇਓ ਗੋਬਿੰਦ ਚੋਂ ਜਿਉਂ ਪਾਣੀ ਸੰਗ ਪਾਣੀ। ਪੂਰਨ ਪੁਰਖ ਇਸ ਤਰ੍ਹਾਂ ਲੀਨ ਹੋ ਗਿਆ ਪਿਆਰਿਓ ਜਿਵੇਂ ਪਾਣੀ ਦੇ ਵਿੱਚ ਪਾਣੀ ਲੀਨ ਹੋ ਜਾਂਦਾ। ਸਾਧ ਸੰਗਤ ਸਤਿਗੁਰੂ ਕੀ ਬਾਣੀ ਪੜ੍ਹਦਿਆਂ ਸੁਖਮਨੀ ਸਾਹਿਬ ਆਪ ਜੀ ਰੋਜ਼ ਕਰਦੇ ਹੋ, ਜਿਹੜੇ ਗੁਰਮੁਖ ਪਿਆਰੇ ਕਰਦੇ ਨੇ ਮੁਬਾਰਕ, ਸਤਿਗੁਰੂ ਨੇ ਉਹਦੇ ਵਿੱਚ ਵੀ ਪੂਰਨ ਪੁਰਖ ਦੀ ਪਰਿਭਾਸ਼ਾ ਦੱਸੀ। ਪੂਰਨ ਪੁਰਖ ਕਿਸ ਹੈ? ਸਾਹਿਬ ਜੀ ਬਚਨ ਕਰਦੇ ਨੇ ਕਿ ਪੂਰਨ ਪੁਰਖ ਜਿਹੜਾ ਉਹ ਪਰਮ ਪਿਤਾ ਪਰਮੇਸ਼ਵਰ ਦੀ ਜਿਹੜੀ ਆਗਿਆ ਹੈ ਉਹਨੂੰ ਆਪਣੇ ਭਲੇ ਲਈ ਸਮਝਦਾ। ਮੈਂ ਅਰਜ਼ ਕਰਾਂ ਸਾਹਿਬ ਦੀ ਇੱਕ ਪੌੜੀ ਹੈ, ਸਾਹਿਬ ਕਹਿੰਦੇ ਨੇ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਊ ਕਹਾਵੈ। ਹੁਣ ਧਿਆਨ ਦੇਣਾ, ਇਹ ਵੀ ਪੂਰਨ ਪੁਰਖ ਦੀ ਪਰਿਭਾਸ਼ਾ ਜਿਹੜਾ ਬੰਧਨ ਤੋਂ ਛੁੱਟ ਚੁੱਕਾ। ਸਾਹਿਬ ਕਹਿਣਗੇ ਪ੍ਰਭ ਕੀ ਆਗਿਆ ਆਤਮ ਹਿਤਾਵੈ। ਇੱਕ ਸ਼ਬਦ ਹੈ ਹਿਤ, ਹਿਤ ਦਾ ਅਰਥ ਹੁੰਦਾ ਪਿਆਰਾ, ਹਿਤਾਵੈ ਦਾ ਅਰਥ ਹੈ ਜੋ ਵਾਹਿਗੁਰੂ ਕਰਦਾ ਉਹਨੂੰ ਸਮਝਦਾ ਮੇਰੇ ਭਲੇ ਲਈ ਕਰਦਾ, ਉਹ ਕਦੀ ਰੱਬ ਦੇ ਭਾਣੇ ਵਿੱਚ ਦਖਲ ਦਿੰਦੇ। ਪੂਰਨ ਪੁਰਖ ਦੇ ਲੱਛਣ ਨੇ ਪ੍ਰਭ ਕੀ ਆਗਿਆ ਆਤਮ ਹਿਤਾਵੈ। ਸਾਹਿਬ ਕਹਿਣ ਲੱਗੇ ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸੋਗ ਸਦਾ ਆਨੰਦ, ਤੈ ਨਾਹੇ ਬਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਚਾਟੀ ਸਾਹਿਬ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਕਹਿੰਦੇ ਨੇ ਉਹ ਜੀਵਨ ਮੁਕਤ ਹੈ ਜਿਹੜਾ ਅੰਮ੍ਰਿਤ ਨੂੰ ਜ਼ਹਿਰ ਨੂੰ ਮਾਨ ਨੂੰ ਅਪਮਾਨ ਨੂੰ ਖੁਸ਼ੀ ਗਮੀ ਨੂੰ ਇੱਕ ਬਰਾਬਰ ਜਾਣਦਾ। ਇਹੋ ਜਿਹਾ ਪੂਰਨ ਪੁਰਸ਼ ਫਿਰ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਵਿੱਚ ਲੀਨ ਹੋ ਜਾਂਦਾ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨਾ ਦੂਸਰੇ ਪਾਤਸ਼ਾਹ ਬੱਚਿਆਂ ਛੋਟਿਆਂ ਛੋਟਿਆਂ ਨੂੰ ਗੁਰਮੁਖੀ ਪੜ੍ਹਾਉਣੀ, ਮੇਰੇ ਸਤਿਗੁਰੂ ਨੇ ਕਿਰਪਾ ਕਰਨੀ ਉਹਨਾਂ ਬੱਚਿਆਂ ਨੂੰ ਗੁਰਮੁਖੀ ਪੜ੍ਹਾ ਕੇ ਸ਼ਾਮ ਦੇ ਵਕਤ ਮੱਲ ਅਖਾੜੇ ਵੀ ਲਾਣੇ, ਪਹਿਲਵਾਨਾਂ ਨੇ ਕੁਸ਼ਤੀਆਂ ਕਰਨੀਆਂ। ਧਿਆਨ ਦੇਣਾ, ਮੈਂ ਸਿੱਖ ਇਤਿਹਾਸ ਵਿੱਚੋਂ ਇੱਕ ਉਦਾਹਰਨ ਦੇਣੀ ਚਾਹੁੰਦਾ ਕਿ ਜਿਹੜਾ ਜੀਵਨ ਮੁਕਤ ਹੋ ਜਾਏ ਉਹਨੂੰ ਗੁਰੂ ਕਿੰਨੀ ਕੁ ਬਖਸ਼ਿਸ਼ ਦੇ ਦਿੰਦਾ। ਕਹਿੰਦੇ ਨੇ ਸਤਿਗੁਰੂ ਅੱਜ ਸ਼ਾਮ ਦੇ ਵਕਤ ਮੱਲ ਅਖਾੜੇ ਤੋਂ ਵਿਹਲੇ ਹੋਏ ਤੇ ਅਨੇਕਾਂ ਸਿੱਖ ਆਏ, ਹਜ਼ੂਰ ਗੁਰੂ ਅੰਗਦ ਸਾਹਿਬ ਦੇ ਨੇਤਰ ਮੁੰਦੇ ਰਹੇ ਨੇ। ਤੇ ਧਿਆਨ ਰੱਖਣਾ, ਗੁਰੂ ਅੰਗਦ ਸਾਹਿਬ ਨਾ ਜਦੋਂ ਵੀ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਆਪਣੇ ਨੇਤਰ ਖੋਲਦੇ ਸਨ ਨਾ, ਤੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜਿਨ੍ਹਾਂ ਉੱਤੇ ਮੇਰੇ ਗੁਰੂ ਅੰਗਦ ਸਾਹਿਬ ਦੀ ਨਜ਼ਰ ਪੈ ਜਾਂਦੀ ਸੀ ਉਹਨਾਂ ਦਾ ਜਨਮ ਤੇ ਮਰਨ ਹੀ ਕੱਟਿਆ ਜਾਂਦਾ ਸੀ। ਜਦੋਂ ਸੱਤੇ ਬਲਵੰਤ ਨੂੰ ਆਪਾਂ ਪੜ੍ਹਨੇ ਆ ਉਹ ਬਚਨ ਕਰਦੇ ਨੇ, ਹੋਵੈ ਸਿਬਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ। ਇਹਦਾ ਅਰਥ ਹੈ ਗੁਰੂ ਅੰਗਦ ਸਾਹਿਬ ਤੇਰੇ ਘਰ ਦੇ ਵਿੱਚ ਇੱਕ ਵਾਹਿਗੁਰੂ ਦੀ ਉਸਤ ਤੋਂ ਬਿਨਾਂ ਦੂਜੀ ਕਿਸੇ ਦੀ ਗੱਲ ਨਹੀਂ। ਨੂਰ ਅਰਸੋਂ ਕੁਰਸੋਂ ਝਟੀਐ, ਤੁਹਾਡੇ ਸੀਸ ਦੇ ਉੱਤੇ ਰੱਬ ਦੀ ਦਰਗਾਹ ਵੱਲੋਂ ਨੂਰ ਝਟਿਆ ਜਾਂਦਾ ਸਿੰਜਿਆ ਜਾਂਦਾ, ਤੇ ਮੇਰੇ ਦਾਤਾ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਕਮਾਲ ਦੀ ਗੱਲ, ਜੇ ਸੱਤਾ ਬਲਵੰਡ ਇਹ ਕਹਿੰਦੇ ਨੇ ਤੇ ਭੱਟ ਬੜਾ ਸੋਹਣਿਆ ਕਹਿੰਦਾ ਸੋ ਕਹੋ ਟਲ ਗੁਰ ਸੇਵੀਐ। ਇਹ ਵੀ ਸਵਈਆ ਗੁਰੂ ਅੰਗਦ ਸਾਹਿਬ ਜੀ ਦੀ ਉਸਤਤ ਹੈ। ਸੋ ਕਹੋ ਟਲ ਗੁਰ ਸੇਵੀਐ, ਟਲ ਭਗਤ ਜੀ ਇਹਨੂੰ ਭੱਟ ਨੂੰ ਕਿਹਾ, ਐਨ ਸਹਿਜ ਸੁਭਾਏ। ਤੇ ਜਦੋਂ ਗੁਰੂ ਅੰਗਦ ਸਾਹਿਬ ਪ੍ਰੇਮ ਵਿੱਚ ਭਿੱਜੇ ਹੋਣ, ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਗੁਰੂ ਅੰਗਦ ਸਾਹਿਬ ਜੀ ਨੇਤਰ ਖੋਲੇ ਤੇ ਇੱਕ ਜਗਿਆਸੂ ਆਇਆ, ਸਤਿਗੁਰੂ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਸਾਹਿਬ ਕਹਿਣ ਲੱਗੇ, ਆਓ ਪਾਰੋਂ ਤੂੰ ਆਇਆ। ਪਾਰੋਂ ਦਾ ਮਤਲਬ ਹੈ ਬਿਆਸ ਦਰਿਆ ਤੋਂ ਪਰਲੇ ਪਾਸਿਓਂ ਆਇਆ, ਕਿਵੇਂ ਆਇਆ? ਉਸ ਵਕਤ ਸਤਿਗੁਰੂ ਨੇ ਜਦੋਂ ਇੰਨੇ ਬਚਨ ਕਹਿ ਤੇ ਜਗਿਆਸੂ ਨੇ ਚਰਨ ਪਕੜ ਕੇ ਕਿਹਾ, ਕਹਿਣ ਲੱਗਾ, ਦਾਤਾ ਆਇਆ ਤਾਂ ਪਾਰੋਂ ਜ਼ਰੂਰ ਹਾਂ, ਪਰ ਇੱਕ ਕਿਰਪਾ ਕਰਦੇ, ਮੈਂ ਪੁੱਛਣ ਆਇਆ ਵਾਂ ਪਰਮਹੰਸ ਕਿਹਨੂੰ ਕਹਿੰਦੇ ਨੇ। ਪਰਮਹੰਸ ਦੀ ਪਰਿਭਾਸ਼ਾ ਕੀ ਏ? ਜੀਵਨ ਮੁਕਤ ਕੌਣ ਏ? ਤੇ ਗੁਰੂ ਅੰਗਦ ਸਾਹਿਬ ਪ੍ਰੇਮ ਨਾਲ ਭਿੱਜ ਗਏ, ਕਹਿਣ ਲੱਗੇ, ਪਿਆਰਿਆ ਤੇਰਾ ਨਾਮ? ਕਹਿਣ ਲੱਗਾ, ਹਜ਼ੂਰ ਮੇਰਾ ਨਾਮ ਪਾਰੋ ਵੇ, ਪਿੰਡ ਡੱਲੇ ਦਾ ਰਹਿਣ ਵਾਲਾ ਵਾਂ। ਧੰਨ ਗੁਰੂ ਅੰਗਦ ਸਾਹਿਬ, ਕਹਿਣ ਲੱਗੇ, ਪਾਰੋ ਤੂੰ ਹੰਸ ਤੇ ਪਰਮਹੰਸ ਸੰਬੰਧੀ ਜਾਣਨਾ ਚਾਹੁੰਦਾ? ਕਹਿਣ ਲੱਗਾ, ਮਹਾਰਾਜ ਦੱਸੋ ਹੰਸ ਤੇ ਪਰਮਹੰਸ ਵਿੱਚ ਕੀ ਅੰਤਰ? ਸਤਿਗੁਰੂ ਨੇ ਬੜੇ ਪਿਆਰ ਨਾਲ ਕਿਹਾ, ਕਹਿਣ ਲੱਗੇ, ਭਾਈ ਪਾਰੋ ਹੰਸ ਬਾਰੇ ਸੁਣਿਆ, ਪਹਿਲਾ ਲੱਛਣ ਉਹਦਾ ਉਹ ਨਿਰਮਲ ਸਰੋਵਰ ਦੇ ਕੋਲ ਰਹਿੰਦਾ, ਮਾਨ ਸਰੋਵਰ ਦੇ ਕੰਢੇ ਰਹਿੰਦਾ, ਇਹ ਹੰਸ ਦਾ ਪਹਿਲਾ ਲੱਛਣ ਹੀ। ਦੂਜਾ ਲੱਛਣ ਉਹੀ ਉਹਦਾ ਰੰਗ ਬਿਲਕੁਲ ਚਿੱਟਾ ਸਫੈਦ ਏ। ਤੀਜਾ ਲੱਛਣ ਉਹਦਾ ਮੈਂ ਸੁਣਿਆ, ਦੁੱਧ ਤੇ ਪਾਣੀ ਰੱਖ ਦਈਏ, ਆਪਣੀ ਚੁੰਝ ਨਾਲ ਦੋਨਾਂ ਨੂੰ ਵੱਖ ਕਰ ਦਿੰਦਾ, ਦੁੱਧ ਨੂੰ ਵੱਖ ਤੇ ਪਾਣੀ ਨੂੰ ਵੱਖ ਕਰਦਾ। ਤੇ ਚੌਥਾ ਲੱਛਣ ਪਿਆਰਿਆ ਉਹਦਾ ਹੀ, ਉਹ ਸਰੋਵਰ ਦੇ ਕੰਢੇ ਬੈਠਾ ਹੋਇਆ ਕੇਵਲ ਮੋਤੀ ਚੁਣਦਾ, ਮੋਤੀਆਂ ਤੋਂ ਬਿਨਾਂ ਉਹ ਦੂਜੀ ਖੁਰਾਕ ਨੂੰ ਹੋਰ ਕਿਸੇ ਨੂੰ ਖਾਂਦੇ ਹੀ। ਜਦੋਂ ਚਾਰ ਲੱਛਣ ਕਹਿ ਤੇ ਪਾਰੋ ਪੁੱਛਦਾ, ਸਤਿਗੁਰੂ ਫਿਰ ਪਰਮਹੰਸ ਦੇ ਲੱਛਣ ਕੀ ਨੇ? ਸਤਿਗੁਰੂ ਦੇ ਨੇਤਰਾਂ ਵਿੱਚ ਨੀਰ ਆਇਆ, ਕਹਿਣ ਲੱਗੇ, ਪਾਰੋ ਗੱਲ ਬੜੀ ਉੱਚੀ ਏ, ਕਿਸੇ ਹੋਰ ਵਿਦਵਾਨ ਸੱਜਣ ਤੋਂ ਪੁੱਛ। ਕਹਿਣ ਲੱਗਾ, ਸਤਿਗੁਰੂ ਵਿਦਵਾਨ ਅੰਦਰ ਨੂੰ ਤ੍ਰਿਪਤ ਨਹੀਂ ਕਰ ਸਕੇਗਾ, ਮੈਂ ਅੱਜ ਹੰਸਾਂ ਬਾਰੇ ਪੁੱਛਣ ਨਹੀਂ ਆਇਆ, ਅੱਜ ਮੇਰੇ ਮਨ ਅੰਦਰ ਇੱਕ ਜਗਿਆਸਾ ਹੈ ਕਿ ਮੈਨੂੰ ਪਰਮਹੰਸ ਬਾਰੇ ਕੋਈ ਦੱਸ ਦੇ, ਤੇ ਦੱਸ ਕੇਵਲ ਤੇਰੇ ਤੋਂ ਪੈਣੀ ਹੈ, ਤੇਰੇ ਤੋਂ ਬਿਨਾਂ ਕੋਈ ਦੱਸ ਨਹੀਂ ਸਕਦਾ। ਸਤਿਗੁਰੂ ਨੇ ਫਿਰ ਬਚਨ ਕਹਿ ਕਹਿਣ ਲੱਗੇ, ਪਾਰੋ ਜਿਵੇਂ ਹੰਸ ਮਾਨ ਸਰੋਵਰ ਦੇ ਕੰਢੇ ਰਹਿੰਦਾ, ਪਰਮਹੰਸ ਦਾ ਲੱਛਣ ਇਹ ਵੀ ਉਹ ਕੇਵਲ ਗੁਰੂ ਕੀ ਸੰਗਤ ਦੇ ਵਿੱਚ ਟਿਕਿਆ ਰਹਿੰਦਾ। ਯਾਦ ਰੱਖੀ, ਹੰਸ ਬਿਲਕੁਲ ਸਫੇਦ ਏ, ਉਜਲਾ, ਤੇ ਜਿਹੜਾ ਪਰਮਹੰਸ ਏ ਉਹਨੇ ਸੰਗਤ ਵਿੱਚ ਬੈਠ ਕੇ ਆਪਣੇ ਅੰਦਰ ਨੂੰ ਧੋ ਧੋ ਕੇ ਉਜਲਿਆ ਕਰ ਲਿਆ। ਹੰਸ ਦਾ ਤੀਸਰਾ ਲੱਛਣ ਇਹ ਵੇ ਕਿ ਉਹ ਕੇਵਲ ਮੋਤੀ ਚੁਣਦਾ ਹੈ, ਤੇ ਪਰਮਹੰਸ ਦਾ ਲੱਛਣ ਇਹ ਵੇ ਗੁਰੂ ਉਹਦੇ ਲਈ ਮਾਨ ਸਰੋਵਰ ਏ, ਤੇ ਗੁਰੂ ਸਰੋਵਰ ਵਿੱਚ ਜਿਹੜੇ ਸ਼ਬਦ ਦੇ ਮੋਤੀ ਨੇ, ਪਰਮਹੰਸ ਕੇਵਲ ਉਹਨਾਂ ਮੋਤੀਆਂ ਨੂੰ ਛਕਣਾ ਕਰਦਾ, ਦੂਜਾ ਨਹੀਂ। ਤੂੰ ਚੌਥੀ ਗੱਲ ਕਹੀ। ਸਾਹਿਬ ਕਹਿਣ ਲੱਗੇ, ਪਰਮਹੰਸ ਦੀ ਤੈਨੂੰ ਦੱਸਾਂ, ਹੰਸ ਦਾ ਚੌਥਾ ਲੱਛਣ ਉਹ ਦੁੱਧ ਤੇ ਪਾਣੀ ਨੂੰ ਵਾਹ ਕਰ ਦਿੰਦਾ, ਤੇ ਪਰਮਹੰਸ ਦਾ ਲੱਛਣ ਇਹ ਹੀ, ਮਾਨ ਸਰੋਵਰ ਗੁਰੂ ਦੇ ਕੋਲ ਬਹਿੰਦਾ। ਯਾਦ ਰੱਖੀ, ਉਹਦੀ ਖੁਰਾਕ ਸ਼ਬਦ ਦੇ ਮੋਤੀ ਨੇ, ਜਿਹੜੇ ਸ਼ਬਦ ਦੇ ਮੋਤੀ ਨੇ, ਮੋਤੀ ਭਰੇ ਸ਼ਬਦ ਨੇ, ਇਉਂ ਕਹਿ ਲਵੋ, ਉਹ ਸ਼ਬਦ ਦੀ ਖੁਰਾਕ ਖਾਂਦਾ, ਤੇ ਤੀਸਰੀ ਗੱਲ ਆਪਣੇ ਅੰਦਰ ਨੂੰ ਧੋਂਦਾ, ਤੇ ਚੌਥਾ ਲੱਛਣ ਪਿਆਰਿਆ ਉਹੀ, ਹੰਸ ਦੁੱਧ ਤੇ ਪਾਣੀ ਵਾਹ ਕਰਦਾ, ਪਰਮਹੰਸ ਉਹਵੇ ਜਿਹੜਾ ਜਿਉਂਦੇ ਜੀ ਆਪਣੀ ਆਤਮਾ ਤੇ ਆਪਣੇ ਸਰੀਰ ਨੂੰ ਵੱਖ ਵੱਖ ਕਰ ਲੈਂਦਾ, ਰਹਿੰਦਾ ਸਰੀਰ ਵਿੱਚ, ਪਰ ਸਰੀਰ ਤੋਂ ਨਿਰਲੇਪ ਏ। ਜਦੋਂ ਸਤਿਗੁਰੂ ਨੇ ਇੰਨੇ ਬਚਨ ਕਹਿ, ਕਹਿਣ ਲੱਗਾ, ਦਾਤਾ ਕਿਵੇਂ ਇਹੋ ਜਿਹਾ ਮਨੁੱਖ ਕੋਈ ਜਿਉਂਦੇ ਜੀ ਹੋ ਸਕਦਾ? ਕੋਈ ਇਸ ਤਰ੍ਹਾਂ ਆਪਣੇ ਸਰੀਰ ਨੂੰ ਅਲੈਦਾ ਕਰ ਸਕਦਾ? ਤੇ ਧੰਨ ਗੁਰੂ ਅੰਗਦ ਸਾਹਿਬ ਨੇ ਕਿਹਾ, ਕਹਿਣ ਲੱਗੇ, ਸੁਣ ਭਾਈ ਪਾਰੋ, ਬਦਾਮ ਤੇ ਬਦਾਮ ਦੀ ਗਿਰੀ ਵੱਖ ਹੋ ਜਾਂਦੀ ਏ। ਯਾਦ ਰੱਖੀ ਭਾਈ ਪਾਰੋ, ਜਦੋਂ ਨਾਰੀਅਲ ਪੱਕ ਜਾਂਦਾ ਹੈ, ਉਦੋਂ ਨਾਰੀਅਲ ਦੀ ਗਿਰੀ ਤੇ ਨਾਰੀਅਲ ਦਾ ਛਿਲਕਾ ਵੱਖ ਹੋ ਜਾਂਦੇ ਨੇ, ਤੇ ਜਦੋਂ ਕੋਈ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਪਰਮਹੰਸ ਬਣ ਜਾਂਦਾ, ਉਦੋਂ ਨਾਰੀਅਲ ਦੀ ਤਰ੍ਹਾਂ ਉਹ ਰਹਿੰਦਾ ਨਾਰੀਅਲ ਵਿੱਚ, ਪਰ ਨਾਰੀਅਲ ਤੋਂ ਨਿਰਲੇਪ ਰਹਿੰਦਾ। ਉਹ ਗਰੀ ਹੈ, ਪਰ ਉਹ ਨਾਰੀਅਲ ਦੇ ਛਿਲਕੇ ਨਾਲ ਜੁੜੀ ਨਹੀਂ। ਸਤਿਗੁਰੂ ਕਹਿਣ ਲੱਗੇ, ਯਾਦ ਰੱਖ, ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਵਾਹ ਕਰਦਾ, ਸਿੱਖ ਗੁਰੂ ਕੀ ਕਿਰਪਾ ਲੈ ਕੇ ਆਪਣੇ ਸਰੀਰ ਤੇ ਆਤਮਾ ਨੂੰ ਵਾਹ ਕਰ ਦਿੰਦਾ। ਤੇ ਯਾਦ ਰੱਖੀ ਭਾਈ ਪਾਰੋ, ਇੱਕ ਦਿਨ ਇਹ ਪਰਮਹੰਸ ਇੰਨੀ ਕੁ ਕਿਰਪਾ ਦਾ ਪਾਤਰ ਬਣਦਾ, ਗੁਰੂ ਵਿੱਚ ਲੀਨ ਹੋ ਜਾਂਦਾ, ਤੇ ਭਾਈ ਪਾਰੋ ਨੇ ਕਿਹਾ, ਕਹਿਣ ਲੱਗਾ ਦਾਤਿਆ, ਫਿਰ ਗ੍ਰਿਸ਼ ਦੇ ਚਿੱਕੜ ਵਿੱਚ ਰਹਿੰਦਿਆਂ ਤਾਂ ਕੋਈ ਪਰਮਹੰਸ ਬਣ ਹੀ ਨਹੀਂ ਸਕਦਾ। ਮਹਾਰਾਜ ਜੀ ਨੇ ਹੱਸ ਪਏ, ਕਹਿਣ ਲੱਗੇ, ਨਹੀਂ ਪਾਰੋ, ਚਿੱਕੜ ਵਿੱਚ ਰਹਿੰਦਿਆਂ ਪਰਮਹੰਸ ਬਣਿਆ ਜਾਂਦਾ ਹੈ। ਕਹਿਣ ਲੱਗਾ, ਹੱਦ ਹੋ ਗਈ, ਕਿਵੇਂ ਬਣਿਆ ਜਾਂਦਾ? ਸਾਹਿਬ ਕਹਿਣ ਲੱਗੇ, ਜਿਹੜਾ ਪਰਮਹੰਸ ਬਣਦਾ ਉਹ ਰਹਿੰਦਾ ਗ੍ਰਿਸ਼ਤ ਵਿੱਚ, ਧਿਆਨ ਉਹਦਾ ਪ੍ਰੀਤਮ ਦੇ ਚਰਨਾਂ ਵਿੱਚ। ਕਹਿਣ ਲੱਗਾ, ਹੱਦ ਹੋ ਗਈ, ਰਹਿ ਗ੍ਰਿਸ਼ਤ ਵਿੱਚ ਤੇ ਧਿਆਨ ਉਹਦਾ ਵਾਹਿਗੁਰੂ ਦੇ ਚਰਨਾਂ ਵਿੱਚ। ਤੇ ਹਜ਼ੂਰ ਨੇ ਬੜੀ ਸੋਹਣੀ ਉਦਾਹਰਣ ਦਿੱਤੀ, ਕਹਿਣ ਲੱਗੇ, ਸਰਵਰ ਕਲਮ ਸਰਵਰ ਕਮਲ ਕਿਰਨ ਆਗਾਸੀ। ਕਦੀ ਦੇਖ, ਪਾਣੀ ਦੇ ਵਿੱਚ ਕਮਲ ਦਾ ਫੁੱਲ ਪਲਦਾ, ਪਾਣੀ ਦੇ ਵਿੱਚ ਖਲੋਂਦਾ ਹੈ, ਪਰ ਰਹਿੰਦਾ ਚਿੱਕੜ ਦੇ ਵਿੱਚ ਤੇ ਧਿਆਨ ਇਹਦਾ ਸੂਰਜ ਦੀਆਂ ਕਿਰਨਾਂ ਵਿੱਚ। ਸਰਵਰ ਕਮਲ, ਸਾਹਿਬ ਜੀ ਕਹਿਣ ਲੱਗੇ, ਕਿਰਨ ਅਗਾਸੀ ਬਿਗਤੈ ਸਹਿਜ ਸੁਭਾਈ। ਜੇ ਕਿਤੇ ਕਮਲ ਦਾ ਫੁੱਲ ਇੰਨੀ ਦੂਰ ਤੋਂ ਆਪਣੇ ਪ੍ਰੀਤਮ ਨਾਲ ਧਿਆਨ ਜੋੜ ਕੇ ਉਹਨੂੰ ਦੇਖ ਕੇ ਖਿੜ ਪੈਂਦਾ, ਤੇ ਜਦੋਂ ਸਿੱਖਾ ਹਿਰਦਾ ਭਿੱਜ ਗਿਆ ਨਾ, ਫਿਰ ਗ੍ਰਿਸ਼ ਦੇ ਚਿੱਕੜ ਵਿੱਚ ਰਹਿੰਦਿਆਂ ਹੋਇਆਂ ਰੱਬ ਦੇ ਨਾਲ ਜ਼ਰੂਰ ਸੁਰਤ ਜੁੜੇਗੀ। ਕਿੰਨਾ ਦੂਰ ਦਾ ਆਪਸ ਵਿੱਚ ਫਾਸਲਾ, ਪਰ ਦੇਖ ਉਹਨੂੰ ਦੇਖ ਕੇ ਖੇੜਾ। ਸਤਿਗੁਰੂ ਨੇ ਜਦੋਂ ਇੰਨੇ ਕੁ ਬਚਨ ਕਹੇ ਨਾ, ਤੇ ਪਾਰੋ ਚਰਨਾਂ ਤੇ ਡਿੱਗ ਪਿਆ, ਤੇ ਮੇਰੇ ਗੁਰੂ ਅੰਗਦ ਸਾਹਿਬ ਨੇ ਰੱਖਿਆ ਸੀਸ ਤੇ ਹੱਥ, ਤੇ ਬਸ ਦੇਖਣ ਦੀ ਦੇਰ ਸੀ। ਹੰਸਾਂ ਦੀਆਂ ਗੱਲਾਂ ਪੁੱਛਣ ਵਾਲਾ ਆਪਣੇ ਆਪ ਖੁਦ ਪਰਮ ਹੰਸ ਬਣ ਗਿਆ। ਇੱਕੋ ਦਮ ਪ੍ਰਤੀਤ ਹੋ ਗਿਆ, ਮੈਂ ਦੇਹ ਨਹੀਂ, ਮੈਂ ਦੇਹ ਵਿੱਚ ਰਹਿਣ ਵਾਲਾ ਵਾਂ। ਮੇਰੇ ਸਰੀਰ ਨੂੰ ਦੁੱਖ ਤੁੱਖ ਲੱਗਦਾ, ਪਰ ਅੰਦਰ ਨੂੰ ਦੁੱਖ ਭਾਸਦਾ ਨਹੀਂ। ਜਦੋਂ ਪਰਮਹੰਸ ਬਣ ਗਿਆ ਤੇ ਤੁਰਨ ਲੱਗਾ, ਤੇ ਗੁਰੂ ਅੰਗਦ ਸਾਹਿਬ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਪਾਰੋ ਆਉਂਦਾ ਰਹੀ ਗੋਇੰਦਵਾਲ ਵਾਲੇ ਕੋਲ। ਬੜੇ ਪਿਆਰੇ ਸ਼ਬਦ ਕਹੇ, ਭਾਈ ਪਾਰੋ ਆਵੀ ਤੂੰ ਗੋਇੰਦਵਾਲ ਵਾਲੇ ਦੇ ਕੋਲ। ਇਹਦਾ ਮਤਲਬ ਗੁਰੂ ਅਮਰਦਾਸ ਦੇ ਕੋਲ ਆਈ, ਤੇ ਉਸ ਪਰਮਹੰਸ ਨੇ ਇੰਨੀ ਕੁ ਕਮਾਈ ਕੀਤੀ। ਅੱਜ ਗੁਰੂ ਅਮਰਦਾਸ ਨੇ ਆਵਾਜ਼ ਦੇ ਕੇ ਕਿਹਾ, ਕਹਿਣ ਲੱਗੇ, ਪਾਰੋ ਜਦੋਂ ਭਾਈ ਪਾਰੋ ਆਪਣੇ ਪਿੰਡ ਡੱਲੇ ਤੋਂ ਆਉਂਦੇ ਸਨ ਗੋਇੰਦਵਾਲ, ਤੇ ਕਹਿੰਦੇ ਇੰਨੀ ਅੰਮ੍ਰਿਤ ਵੇਲੇ ਜ਼ੋਰ ਨਾਲ ਪ੍ਰੇਮ ਨਾਲ ਭਿੱਜ ਕੇ ਸੁਰੀਲੀ ਆਵਾਜ਼ ਵਿੱਚ ਬਾਣੀ ਪੜਨੀ, ਰੁੱਖਾਂ ਦੇ ਪੰਛੀ ਵੀ ਉਹਦੀ ਆਵਾਜ਼ ਨੂੰ ਸੁਣ ਕੇ ਚੁੱਪ ਕਰ ਜਾਂਦੇ ਸਨ। ਦਰਿਆ ਭਾਵੇਂ ਠਾਠਾ ਮਾਰਦਾ ਹੋਣਾ, ਘੋੜੀ ਆਰ ਪਾਰ ਕਰ ਦੇਣੀ, ਇਹਨੂੰ ਦੇਖ ਕੇ ਤਾਂ ਅੱਲਾ ਯਾਰ ਵਰਗੇ ਗੁਰੂ ਕੇ ਸਿੱਖ ਬਣ ਗਏ ਸਨ ਨਵਾਬ। ਖੈਰ, ਉਹਦੀ ਕਮਾਈ ਨੂੰ ਦੇਖ ਕੇ ਗੁਰੂ ਅਮਰਦਾਸ ਨੇ ਕਿਹਾ, ਕਹਿਣ ਲੱਗੇ, ਪਾਰੋ ਤੈਨੂੰ ਗੁਰੂ ਨਾਨਕ ਜੀ ਦੀ ਗੱਦੀ ਦੇ ਦਿਆਂ, ਤੇਰੀ ਕਮਾਈ ਬੜੀ ਏ। ਪਰਮਹੰਸ ਦੇ ਅੰਦਰੋਂ ਮੈਂ ਮੁੜ ਚੁੱਕੀ ਸੀ, ਚਰਨਾਂ ਤੇ ਡਿੱਗ ਕੇ ਕਹਿਣ ਲੱਗਾ, ਦਾਤਿਆ ਗੱਦੀ ਨਹੀਂ, ਜੇ ਤਰੁੱਠਾ ਤਾਂ ਸਭ ਦੇ ਚਰਨਾਂ ਦੀ ਧੂੜ ਬਣਾ ਦੇ, ਤੇ ਜਿੰਨੀ ਦੇਰ ਤੱਕ ਮੈਂ ਜੀਂਦਾ ਵਾਂ ਮੈਨੂੰ ਗੁਰਸਿੱਖੀ ਦੀ ਦਾਹ ਦੇ ਦੇ। ਗੁਰਸਿੱਖੀ ਤੇ ਆਪਣੇ ਚਰਨਾਂ ਦੀ ਧੂੜ ਦੇ ਦੇ। ਤੇ ਗੁਰੂ ਅਮਰਦਾਸ ਨੇ ਕਿਹਾ ਸੀ, ਪਾਰੋ ਕਦੀ ਸਮਾਂ ਆਵੇਗਾ, ਤੇਰਾ ਗੁਰੂ ਨਾਨਕ ਜੀ ਦੀ ਜੋਤ ਦੇ ਨਾਲ ਖੂਨ ਦਾ ਸੰਬੰਧ ਵੀ ਬਣੇਗਾ। ਸਾਧ ਸੰਗਤ, ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਆਇਆ, ਤੇ ਇਸੇ ਭਾਈ ਪਾਰੋ ਦੀ ਅੰਸ਼ ਵਿੱਚੋਂ ਭਾਈ ਨਰਾਇਣ ਦਾਸ, ਜਿਨ੍ਹਾਂ ਦੀ ਸਪੁੱਤਰੀ ਬੀਬੀ ਦਮੋਦਰੀ ਦਾ ਆਨੰਦ ਕਾਰਜ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਹੋਇਆ। ਖੈਰ, ਮੇਰੇ ਕਹਿਣ ਤੋਂ ਮੁਰਾਦ, ਕੌਣ ਏ ਜੀਵਨ ਮੁਕਤ, ਕੌਣ ਏ ਸੰਤ? ਸਤਿਗੁਰੂ ਨੇ ਅੱਜ 6 ਲੱਛਣ ਦੱਸੇ ਨੇ, ਤੇ ਧਿਆਨ ਤਵੱਜੋ ਦੇ ਕੇ ਸੁਣ ਲੈਣੇ, ਜਿਤਨੀ ਕੁ ਗੁਰੂ ਸੂਝ ਬਖਸ਼ਦਾ। ਸਾਹਿਬ ਕਹਿਣ ਲੱਗੇ, ਪਹਿਲਾ ਲੱਛਣ ਸੰਤ ਦਾ ਪਤਾ ਕੀ ਏ? ਪੂਰਨ ਪੁਰਸ਼ ਦਾ ਮੰਤਰਨ, ਉਹ ਮੰਤਰ ਜਪਦਾ। ਕਾਹਦੇ ਮੰਤਰ? ਭੂਤਾਂ ਪ੍ਰੇਤਾਂ ਨੂੰ ਵਸ਼ ਕਰਨ ਦੇ ਨਹੀਂ, ਕਿਸੇ ਦੇ ਘਰ ਦਾ ਨੁਕਸਾਨ ਕਰਨ ਲਈ ਨਹੀਂ। ਮੰਤਰੰਗ ਰਾਮ, ਰਾਮ ਨਾਮੰਗ, ਦੋਵਰੀ ਸ਼ਬਦ ਆਇਆ ਰਾਮ। ਇੱਕ ਰਾਮ ਦਾ ਅਰਥ ਹੈ ਉਹ ਪ੍ਰਭੂ, ਤੇ ਦੂਜੇ ਰਾਮ ਦਾ ਅਰਥ ਰਮਿਆ ਹੋਇਆ। ਉਹਦੇ ਮੁੱਖ ਵਿੱਚ ਇੱਕ ਮੰਤਰ ਹੈ, ਸੰਤ ਦਾ ਪਹਿਲਾ ਲੱਛਣ ਹੈ ਮੰਤਰੰਗ ਰਾਮ, ਰਾਮ ਨਾਮੰਗ। ਧਿਆਨੰਗ ਸਰਬੱਤਰ ਪੂਰਨ ਹੈ, ਜਿੱਥੇ ਉਹ ਆਪਣੀ ਰਸਨਾ ਦੇ ਨਾਲ ਵਾਹਿਗੁਰੂ ਦੇ ਮੰਤਰ ਨੂੰ ਜਪਦਾ। ਤੇ ਪਹਿਲੇ ਲੱਛਣ ਦੇ ਨਾਲ ਉਹਦਾ ਇਹ ਲੱਛਣ ਹੈ, ਉਹਦਾ ਧਿਆਨ ਹਰ ਪਾਸੇ ਪਰਮੇਸ਼ਵਰ ਨੂੰ ਦੇ ਕੇ ਉਹਦੇ ਚਰਨਾਂ ਵਿੱਚ ਜੁੜਿਆ ਰਹਿੰਦਾ। ਇਹਦਾ ਮਤਲਬ ਪੂਰਨ ਪੁਰਸ਼ ਦਾ ਪਹਿਲਾ ਲੱਛਣ ਹੋ ਗਿਆ ਮੰਤਰੰਗ ਰਾਮ, ਰਾਮ ਨਾਮੰਗ। ਸਾਹਿਬ ਕਹਿਣ ਲੱਗੇ, ਧਿਆਨੰਗ ਸਰਬੱਤਰ ਪੂਰਨ ਹੈ, ਧਿਆਨ ਸਰਬੱਤਰ ਵਾਹਿਗੁਰੂ ਜਿੱਥੇ ਪੂਰਿਆ ਉਹਦੇ ਵਿੱਚ ਜੁੜਿਆ। ਮਹਾਰਾਜ, ਪਹਿਲਾ ਲੱਛਣ ਤੇ ਇਹ ਹੋ ਗਿਆ, ਉਹ ਨਾਮ ਜਪਦਾ ਤੇ ਧਿਆਨ ਵਿੱਚ ਬਹਿੰਦਾ। ਤੇ ਦੂਜਾ ਲੱਛਣ? ਸਾਹਿਬ ਕਹਿਣ ਲੱਗੇ, ਗਿਆਨੰਗ, ਉਹਨੂੰ ਇੱਕ ਗਿਆਨ ਹੋ ਗਿਆ ਕਿ ਸਮ ਦੁੱਖ ਸੁਖਿਅੰਗ, ਦੁੱਖ ਤੇ ਸੁੱਖ ਨੂੰ ਸਮਦਰ ਤੇ ਬਰਾਬਰ ਜਾਣਦਾ। ਦੁੱਖ ਆ ਜਾਏ ਤਾਂ ਰੋਂਦਾ ਨਹੀਂ, ਸੁੱਖ ਆ ਜਾਏ ਤਾਂ ਨੱਚਦਾ ਨਹੀਂ। साहब कहन लगे इन्ना को ज्ञान मिल गया दूसरा उदा लक्षण ही दुख ते सुख दे विच बिल्कुल अडोर रहिंदा है ते जिस दुख आउंदा है तां वी कहिंदा है मेरे प्रीतम केतियां दुख भूख सदमार ए ते दात तेरी दातार हे मेरे वाहगुरु ए तेरी दात है तां ही तां बाबा फरीद कहिंदे ने जे खुदा दे दर ते जाने फरीदा दुख सुख एक कर दिल ते लाए वकार अल्लाह भावे सा भला तां लभी दरबार ज्ञान सम दुख सुखें दुख सुख नूं बराबर जानदा ते जुगत निर्मल निर्वैर ने दूजे लक्षण भी जिथे दुख सुख नूं बराबर जानदा है उथे उहदे कोल इक जीवन दी जुगत है कि अंदर नूं निर्मल करके रखना ते साहब कहन लगे किसे नाल वैर कमांदे निर्वैर ने उहनूं किसे नाल वैर नहीं महापुरश अंदरों निर्मल है साहब कहन लगे उह वैर नहीं कमांदा सतगुरु तीसरा लक्षण की है हजूर कहन लगे दयालंग सरबत्र जिया पंच दोख भी वर्जित है दयालंग दरते दयालु रहिंदा सरबत्र जिया जितने भी रब ने जीव पैदा किते ने हर एक उत्ते दया करदा है ये तीसरा लक्षण ही पंच दोख विवर्जित है विवर्जित है दरते रोक देना आ पंच जेड़े वकार ने ना उन्हां नूं इस तरह रोक के रखदा है अपने तन दे नेड़े कदी इन्हां वकारां नूं लगन ही नहीं दिंदा ये तीजा लक्षण है उहदा कि सब ते दया करनी ते साहिब कहन लगे पंजां वकारां तों अपने आप नूं बचा के रखना महाराज चौथा लक्षण हजूर कहन लगे भोजनंग उह भोजन करदा कहदा गोपाल कीर्तनंग वाहिगुरु दे कीर्तन नूं उह भोजन बना लैंदा है ओदी जबान ओदी रचना ओदी जीबा दुनिया दे स्वाद विच नहीं भजदी वह जदों कीर्तन करदा है कीर्तन ही उहदा भोजन बन जांदा है यही कारण हजूर तां ही कहन लगे ब्रह्म ज्ञानी का भोजन ज्ञान ते असल विच उहनूं स्वाद बड़ा हुंदा है किहड़े खाने उह खांदा है सतगुरु ने बचन किते बाणी विच अपनी रचना तां कदी भी टिकदी नहीं जिद्दन दी होश संभाली है उस दिन तों लै के भावें तन नूं रोग भी लग जाए डॉक्टर हकीम ए कहण भी तू ना खाई परहेज करी पर यह रचना ललचांदी है यह मुड़दी नहीं मौत तक ता शरीर पहुंच जांदा पर यह तृप्त कदी नहीं हुंदी जिहड़ा गुरमुख जाणे उहदा भोजन की है सतगुरु कहण लगे आम तौर ते तीन चार तरह का भोजन लोग छकदे ने ते श्री राग दा शब्द है ज्यादा लोग मिठे नूं पसंद करनगे ज्यादातर लोग कुछ मिठे नूं नहीं खाणगे उह सलूणे नमकीन वाले छकणगे कई नमकीन ते मिठा नहीं खांदे उह खटास वाले खांदे ने सतगुरु ने कहा फिर कई ऐसे ने जिहड़े अपने हत्थां नाल मसाले पा पा के भोजन तैयार करदे ने ब्रह्म ज्ञानी दा भोजन की गुरु नानक साहिब कहन लगे सब रस मिठा मन्ने सुनिया सा लाउणे खट तुरसी मुख बोलना मारन नाद किए अर्थ बड़े प्यारे ने इहदे गुरु नानक साहब कहन लगे मैं मिठा खाना वा सतगुरु केड़ा भोजन कहन लगे सब रस मिठे सारे रस मैं मिठे खाना वा कदों मन्ने जदों मैं अपने गुरु के बचना नूं सत करके मन लिया उदों समझ लो मैं गुरु दे बख्शे मिठे पदार्थां दा स्वाद पै चखना सब रस मिठा मन्ने सुनिए सा लाउणे ते जदों मैं एकांत विच बैठ के संगत विच गुरु की बाणी सुनना वा ते इंज प्रतीत हुंदा साहिब कहन लगे जिवें मैं नमकीन वाले भोजन पिया छकना गुरमुख दा भोजन की सब रस मिठा मन्निए सुनिए सा लाउणे खट तुरसी मुख बोलना कहन लगे जदों सुन के मन के घर जाके इकल्या वाहिगुरु जपना वा ते इंज लगदा मैं हुण खट्टे भोजन पिया छकना बोलना नाम बोलना खटास वाला भोजन है सुन लैना नमकीन वाला भोजन है ते मन लैण वर्गा प्यारिया मिठे कोई नहीं इसे करके हजूर ने कहा सी तेरा की आ मिठा लागे क्योंकि मनन विच मिठास है अगे साहब जी बचन करदे ने खड़ तुरसी मुख बोलना मारन नाद की है इथे मारन दा अर्थ मारना नहीं इथे मारन दा अर्थ मसाला पाना लोग मसाले पा के भोजन तैयार करदे ने ते हजूर गुरु नानक साहब कहिंदे ने मारन नाद की है जदों मैं प्रीतमा तेरी बाणी दे शब्द दा कीर्तन करना ते अंज लगदा जिवें मसाले पा के भोजन पिया तैयार हुंदा मारन नाद किए छत्ती अमृत पाओ एक ते छत्ती अमृत ओ ने जदों मेरे हिरदे विच तेरे लिए प्रेम पैदा हो जाए छत्ती अमृत पाओ एक जां को नदर करे تے صاحب کہن لگے پھر جے کھانے بابا اور کھانا خوشی خوار جت کھاد ہے تن پیڑیا من میں چلے وکار. حضور کہن لگے بھوجن گوپال کیرتن جپن والے دا بھوجن گوپال واہگرو دا کیرتن الپ مایا جل کمل رہتا ہے او دا لچھن اگلے وہ اس طرح سنسار دی مایا وچ نرلیپ رہندا ہے جویں کمل دا پھل پانی دے وچ نرلیپ. حضور اگے کہن لگے اپدیشن سم متر شتر ہے بھگوانت بھگت پاونی جدو اپدیش کردا ہے اے نہیں کہندا میرا دشمن آ میرا متر ہے او دے سامنے دشمن آ جائے او دے سامنے متر آ جائے اکو جہا اپدیش دیندا ہے او نہیں ویندا اے براہمن کھتری شود ویش ہے او دے گردے وچوں آواز نکلدی ہے کھتری براہمن شود ویش اپدیش کیوں ورنا کو سانجا ہر ایک نو اکو جہا اپدیش دیندا ہے اپدیشن سم متر شتر ہے تے جدو اپدیش دیندا ہے ہر ایک نو کہندا ہے بھگوانت بھگت پاونی تسی بھگوانت دا نام شردا دے نال جپو او دا اپدیش ہوندا ہے. تے مہاراج چھواں لچھن کی ہے حضور کہن لگے پر نندا نہ سروت کرنی تاں بڑی دور دی گل او پرائی نندیا کدی کناں نوں سندا بھی نہیں پر نندا نہ سروت سرونن کدی کناں وچ پرائی نندیا سنی نہیں آپ تیاگ سگل رینک ہے او اپنے آپ نوں تیاگ کے سب دے چرنا دی توڑ بن جاندا ہے نندیا نہیں سننی. صاحب کہن لگے کھٹ لکھن کھٹ در تے چھ لکھن در تے لچھن کھٹ لکھن پورن پرکھ ہے اے پورن پرشاں دے چھ لچھن جے پھر میں عرض سنکھے وچ کر دیا نام جپ دے نے دھیان پربھو دا ٹکاندے نے پہلا لچھن دوجی گل دکھ سکھ نوں برابر جاندے نے نرمل تے نرویر رہندے نے اے دوسرا لچھن ہے. تیسرا لچھن ہے سب تے دیا کردے نے پنجاں وکاراں تو بچا کے اپنے آپ نوں رکھدے نے. چوتھا لچھن ہے کہ او گوپال دے کیرتن نوں بھوجن بناندے نے تے مایا وچ نرلیپ رہندے نے. پنجواں لچھن ہے او متر تے دشمن نوں برابر اپدیش دیندے نے پریما بھگتی دا نام جپن دا. چھواں لچھن ہے او کسے دی نندیا سندے نہیں تے سب دے چرناں دی دھوڑ بن کے رہندے نے کھٹ لکھن. صاحب کہن لگے پورننگ پرکھ ہے نانک نام سادھ سوجن ہے کہن لگے اینا دا نام جے سادھو جان تے گرمک جان جنہاں وچ اے چھ لچھن نے جے اے چھ لچھن نے تے پیاریا سادھو اخوان دا حق ہی کوئی. گرو صاحب کہندے نے لچھن ہیں تے جدے وچ اے لچھن نے نا او دے تو بھائی گرداس بڑا قربان جاندا ہے. میں کہہ کے سماپتی کراں اس سادھ اس گرمکھ دے اندر کنی کو کرپا ہے. بھائی گرداس دے بڑے پیارے شبد انہاں سنکھیپ بولی وچ کہن لگے ہوں صدقے تنا گرسکھاں ستگر نو مل آپ گوایا ہوں صدقے تنا گرسکھاں کرن اداسی اندر مایا ہوں صدقے تنا گرسکھاں گرمت گر چرنی پایا ہوں صدقے تنا گرسکھاں گر سکھ دے کہن لگے گر سکھ ملایا ہوں صدقے تنا گرسکھاں باہر جاندا ورج رہایا ہوں صدقے تنا گرسکھاں آسا وچ ناراض ملایا. کہن لگے گرمکھ گر اپدیش کمایا انہاں تو قربان جنہاں نے ایہو جا جیون بنا لیا. گرو گرنتھ صاحب کرپا کرن پیاریوں میں روز ارد کرنا وا میرے کہن دا تواڈے سن دا تاں لاب جے گرو گرنتھ صاحب دی بانی نال جڑ جاؤ تا دیکھو ستگرو ہر سوال دا اتر پہ دیندے نے. گردیو کرپا کرن کھوئیاں پلاں بخش دیا جے. واہگرو جی کا خالصہ.